ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਜਦ ਤੀਕ ਮੈਂ ਜਿਉਂਦਾ ਰਹਾਂਗਾ ਧੰਨਵਾਦ ਤੈਨੂੰ ਕਹਾਂਗਾ ਜਦ ਤੀਕ ਮੈਂ ਜਿਉਂਦਾ ਰਹਾਂਗਾ ਧੰਨਵਾਦ ਤੈਨੂੰ ਕਹਾਂਗਾ ਨਾ ਤੇਰਾ ਜਾ ਮੈਂ ਲਾਂਗਾ ਹੱਥਿਆ
ਪਿਆਰੇ ਅਜ਼ੀਜ਼ੋ, ਇਸ ਪ੍ਰੋਗਰਾਮ ਵਿੱਚ ਰੂਥ ਦੀ ਪੋਥੀ ਦੇ 3 ਅਧਿਆਏ ਦੀ 4 ਆਇਤ ਤੋਂ ਲੈ ਕੇ 4 ਅਧਿਆਏ ਦੀ 1 ਆਇਤ ਤੱਕ ਅਧਿਐਨ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਆਪ ਨੂੰ ਯਾਦ ਹੋਵੇਗਾ ਕਿ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਉਹਨਾਂ 4 ਕਦਮਾਂ ਬਾਰੇ ਵਿਚਾਰ ਕਰ ਰਹੇ ਸੀ ਜੋ ਕਿ ਹਰ ਇੱਕ ਵਿਅਕਤੀ ਨੂੰ ਮਸੀਹ ਯੇਸ਼ੂ ਕੋਲ ਆਉਣ ਅਤੇ ਉਸ ਦੀ ਸੰਤਾਨ ਬਣਨ ਲਈ ਚੁੱਕਣੇ ਪੈਂਦੇ ਹਨ। ਪਹਿਲੇ 3 ਕਦਮਾਂ ਬਾਰੇ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਦੇਖਿਆ ਸੀ ਕਿ ਉਹ ਹਨ ਇਸ਼ਨਾਨ ਕਰਨਾ, ਤੇਲ ਲਾਉਣਾ ਅਤੇ ਲੀੜੇ ਪਾਉਣਾ। ਅੱਜ ਅਸੀਂ 4th ਕਦਮ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਆਓ ਪੜ੍ਹਦੇ ਹਾਂ 3 ਅਧਿਆਏ ਉਸ ਦੀਆਂ 3 ਤੋਂ ਲੈ ਕੇ 6 ਆਇਤਾਂ ਦੇ ਵਚਨਾਂ ਨੂੰ। ਇੱਥੇ ਲਿਖਿਆ ਹੈ, ਸੋ ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਲੀੜੇ ਪਾ ਕੇ ਪਿੜ ਵੱਲ ਉੱਤਰ ਜਾ ਅਤੇ ਜਦ ਤੋੜੀ ਉਹ ਖਾ ਪੀ ਨਾ ਚੁੱਕੇ ਤਦ ਤੋੜੀ ਆਪਣਾ ਆਪ ਉਸ ਮਨੁੱਖ ਨੂੰ ਨਾ ਜੜਾ। ਐਂ ਹੋਵੇਗਾ ਜਦ ਉਹ ਲੇਟ ਜਾਵੇ ਤਾਂ ਉਸ ਥਾਂ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖ, ਤਦ ਤੂੰ ਅੰਦਰ ਜਾ ਅਤੇ ਉਹਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੰਮੀ ਪੈ ਜਾ ਅਤੇ ਉਹ ਸਭ ਕੁਝ ਜੋ ਤੂੰ ਕਰਨਾ ਹੈ ਤੈਨੂੰ ਆਪੇ ਹੀ ਦੱਸੇਗਾ। ਉਹਨੇ ਆਪਣੀ ਸੱਸ ਨੂੰ ਆਖਿਆ, ਜੋ ਕੁਝ ਤੂੰ ਮੈਨੂੰ ਆਖਦੀ ਹੈ ਮੈਂ ਸਭ ਕਰਾਂਗੀ। ਉਪਰੰਤ ਉਹ ਪੇੜ ਵੱਲ ਲੈ ਗਈ ਅਤੇ ਜੋ ਕੁਝ ਉਸਦੀ ਸੱਸ ਨੇ ਆਗਿਆ ਦਿੱਤੀ ਸੀ ਸੋ ਸਭ ਉਹਨੇ ਕੀਤਾ। ਇਹ ਜਿਸ 4th ਗੱਲ ਦਾ ਜ਼ਿਕਰ ਨਾਇਓਮੀ ਕਰਦੀ ਹੈ ਉਹ ਇਹ ਹੈ ਕਿ ਰੂਥ ਪੇੜ ਵਿੱਚ ਜਾਵੇ ਅਤੇ ਜੋ ਬੁਆਜ਼ ਜਾਣ ਲਵੇ ਕਿ ਉਹ ਬੁਆਜ਼ ਨੂੰ ਆਪਣਾ ਨੇੜੇਦਾਰ ਛੁਡਾਉਣ ਵਾਲਾ ਹੋਣ ਦਾ ਦਾਅਵਾ ਕਰਨ ਦੀ ਖਾਹਿਸ਼ ਰੱਖਦੀ ਹੈ। ਮੇਰੇ ਦੋਸਤ, ਇਹ ਮੇਰੇ ਅਤੇ ਆਪ ਵਾਸਤੇ ਇੱਕ ਬਹੁਤ ਮਹੱਤਵਪੂਰਨ ਕਦਮ ਹੈ ਜੋ ਕਿ ਹਰ ਇੱਕ ਪਾਪੀ ਲਈ ਲੈਣਾ ਜ਼ਰੂਰੀ ਹੀ ਹੈ। ਅੱਜ ਵੀ ਕਲੀਸੀਆ ਵਿੱਚ ਬਹੁਤ ਸਾਰੇ ਲੋਕ ਆ ਮਿਲੇ ਹਨ ਜੋ ਕਿ ਕਦੇ ਵੀ ਮਸੀਹ ਨਾਲ ਜੁੜੇ ਹੀ ਨਹੀਂ, ਜਿਨ੍ਹਾਂ ਨੇ ਕਦੇ ਵੀ ਯੇਸ਼ੂ ਮਸੀਹ ਨੂੰ ਕਬੂਲ ਹੀ ਨਹੀਂ ਕੀਤਾ। ਉਹ ਕਦੇ ਵੀ ਪਿੜ ਵਿੱਚ ਗਾਉਣ ਦੀ ਥਾਂ ਗਏ ਹੀ ਨਹੀਂ ਅਤੇ ਨਾ ਹੀ ਮਸੀਹ ਨੂੰ ਉਹਨਾਂ ਨੇ ਨੇੜਦਾਰ ਛੁਡਾਉਣ ਵਾਲਾ ਹੋਣ ਦਾ ਦਾਅਵਾ ਹੀ ਕੀਤਾ ਹੈ। ਮੈਂ ਪੁੱਛਣਾ ਚਾਹਾਂਗਾ ਕਿ ਆਪ ਨੇ ਸੱਚਮੁੱਚ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰ ਲਿਆ ਹੈ? ਮੇਰੇ ਦੋਸਤ, ਜ਼ਰੂਰੀ ਹੈ ਕਿ ਆਪ ਉਸ ਨੂੰ ਕਬੂਲ ਕਰੋ। ਪਵਿੱਤਰ ਧਰਮ ਸ਼ਾਸਤਰ ਦੀ ਭਾਸ਼ਾ ਵਿੱਚ ਉਸ ਉੱਤੇ ਜਾਂ ਉਸ ਵਿੱਚ ਵਿਸ਼ਵਾਸ ਕਰਨ ਲਈ ਸਾਨੂੰ ਆਖਿਆ ਗਿਆ ਹੈ। ਇਹ ਸਿਰਫ ਸਿਰ ਹਿਲਾਉਣ ਵਾਲਾ ਜਾਂ ਇੱਧਰ ਉੱਧਰ ਕਰਵਟਾਂ ਬਦਲਣ ਵਾਲਾ ਵਿਸ਼ਵਾਸ ਨਾ ਹੋ ਕੇ ਕਿਰਿਆਸ਼ੀਲ ਵਿਸ਼ਵਾਸ ਹੀ ਹੋਣਾ ਚਾਹੀਦਾ ਹੈ। ਸਿਰਫ ਇਹ ਵਿਸ਼ਵਾਸ ਹੀ ਉਸਨੂੰ ਨੇੜਦਾਰ ਛੁਡਾਉਣ ਵਾਲਾ ਹੋਣ ਦਾ ਦਾਅਵਾ ਕਰੇਗਾ। ਉਹ ਸਾਡਾ ਮੁਕਤੀਦਾਤਾ ਹੈ। ਇਹ ਕਿੰਨਾ ਅਦਭੁਤ ਵਰਦਾਨ ਹੈ। ਰੋਮੀਆਂ ਦੀ ਪੱਤਰੀ ਉਸਦਾ 6 ਅਧਿਆਏ ਉਸਦੀ 23 ਆਇਤ ਦੇ ਵਚਨ ਹਨ, ਪਰਮੇਸ਼ਵਰ ਦੀ ਬਖਸ਼ਿਸ਼ ਮਸੀਹ ਯੇਸ਼ੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ। ਮੂਸਾ ਦੀ ਵਿਵਸਥਾ ਦੇ ਅਧੀਨ ਰੂਥ ਨੂੰ ਬੁਆਜ਼ ਉੱਤੇ ਆਪਣਾ ਨੇੜਦਾਰ ਛੁਡਾਉਣ ਵਾਲਾ ਹੋਣ ਦਾ ਹੱਕ ਹੀ ਨਹੀਂ ਪਰ ਉਸਨੂੰ ਉਸ ਉੱਤੇ ਅਜਿਹਾ ਹੋਣ ਦਾ ਦਾਅਵਾ ਵੀ ਕਰਨਾ ਪਵੇਗਾ। ਪਰ ਇਹ ਸਾਫ਼ ਜ਼ਾਹਿਰ ਹੈ ਕਿ ਬੁਆਜ਼ ਵੀ ਉਸਦਾ ਨੇੜਦਾਰ ਛੁਡਾਉਣ ਵਾਲਾ ਹੋਣ ਦੀ ਖਾਹਿਸ਼ ਰੱਖਦਾ ਸੀ। ਜੋ ਘਟਨਾ ਇੱਥੇ ਵਾਪਰ ਰਹੀ ਹੈ ਉਹ ਯੇਸ਼ੂ ਮਸੀਹ ਦੇ ਬੈਤਲਹਿਮ ਵਿੱਚ ਜਨਮ ਲੈ ਕੇ ਇਸ ਸੰਸਾਰ ਵਿੱਚ ਉਸ ਦੇ ਆਉਣ ਨੂੰ ਸੰਭਵ ਕਰ ਰਹੀ ਹੈ। ਇਹ ਲੜਕੀ ਆਪਣੀ ਸੱਸ ਦੀ ਆਗਿਆ ਦਾ ਪਾਲਣ ਕਰ ਰਹੀ ਹੈ ਅਤੇ ਜੋ ਕੁਝ ਕਰਨ ਨੂੰ ਉਸ ਨੂੰ ਹਦਾਇਤ ਦਿੱਤੀ ਜਾ ਰਹੀ ਹੈ ਇਹ ਕੁਝ ਵੀ ਗਲਤ ਨਹੀਂ ਹੈ। ਜਿਸ ਬਾਰੇ ਅਸੀਂ ਦੇਖਾਂਗੇ ਉਸ ਨੂੰ ਬੁਆਜ਼ ਉੱਤੇ ਦਾਅਵਾ ਕਰਨ ਲਈ ਕਿਹਾ ਗਿਆ ਹੈ ਜੋ ਉਸਨੇ ਅਜੇ ਨਹੀਂ ਕੀਤਾ ਹੈ। ਕਈ ਲੋਕ ਮਸੀਹ ਦੇ ਇਸ ਜਗਤ ਵਿੱਚ ਆਉਣ ਦੀਆਂ ਅਸਲੀਅਤਾਂ ਤਾਂ ਆਪ ਨੂੰ ਦੱਸਣਗੇ ਪਰ ਉਹਨਾਂ ਨੇ ਕਦੇ ਵੀ ਅਜੇ ਮਸੀਹ ਨੂੰ ਕਬੂਲ ਨਹੀਂ ਕੀਤਾ। ਉਹ ਬਾਈਬਲ ਧਰਮ ਸ਼ਾਸਤਰ ਬਾਰੇ, ਨੂਹ ਦੀ ਜਲ ਪਰਲੋ ਬਾਰੇ, ਜੂਨਾ ਦੀ ਮੱਛੀ ਦੇ ਢਿੱਡ ਵਿੱਚ ਹੋਣ ਬਾਰੇ, ਮਸੀਹ ਦੀ ਪੈਦਾਇਸ਼, ਜੀਵਨ, ਮਰਨ ਅਤੇ ਜ਼ਿੰਦਾ ਹੋਣ ਬਾਰੇ ਵਿਸ਼ਵਾਸ ਕਰਦੇ ਹਨ ਪਰ ਉਹ ਕਦੇ ਵੀ ਗੋਡਿਆਂ ਪਰਨੇ ਹੋ ਕੇ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਨਹੀਂ ਕਰਦੇ। ਉਹ ਕਦੇ ਵੀ ਗਾਹ ਦੇ ਪਿੜ ਵਿੱਚ ਜਾਂਦੇ ਹੀ ਨਹੀਂ ਪਰ ਉਹਨਾਂ ਨੂੰ ਜ਼ਰੂਰਤ ਹੈ ਕਿ ਉਹ ਗਾਹ ਦੇ ਪਿੜ ਵਿੱਚ ਜਾਣ। ਪਰ ਕਈ ਲੋਕ ਅੱਜ ਸੱਚਮੁੱਚ ਇਸੇ ਤਰ੍ਹਾਂ ਦੇ ਹੀ ਹਨ। ਹੋ ਸਕਦਾ ਹੈ ਆਪ ਵੀ ਇਸੇ ਤਰ੍ਹਾਂ ਹੋਵੋ, ਹੋ ਸਕਦਾ ਹੈ ਕਿ ਆਪ ਕਿਸੇ ਕਲੀਸਿਆ ਦੇ ਮੈਂਬਰ ਹੋਵੋ ਪਰ ਸੱਚਮੁੱਚ ਕੀ ਕਦੀ ਆਪ ਨੇ ਗਾਹ ਦੇ ਪਿੜ ਵਿੱਚ ਜਾ ਕੇ ਨਿੱਜੀ ਤੌਰ 'ਤੇ ਮਸੀਹ ਨੂੰ ਆਪਣੇ ਪਾਪਾਂ ਤੋਂ ਬਚਾਉਣ ਵਾਲਾ ਮੁਕਤੀਦਾਤਾ ਕਬੂਲ ਕੀਤਾ ਹੈ? ਜਦੋਂ ਆਪ ਉਸ ਉੱਤੇ ਵਿਸ਼ਵਾਸ ਕਰੋ ਤਦ ਆਪ ਨੂੰ ਪਤਾ ਚੱਲ ਜਾਵੇਗਾ ਕਿ ਹਨੇਰੇ ਵਿੱਚੋਂ ਨਿਕਲ ਕੇ ਚਾਨਣ ਵਿੱਚ ਆਉਣ ਦਾ ਅਸਲੀ ਅਰਥ ਕੀ ਹੈ। ਜੀ ਹਾਂ, ਇਹੋ ਹੀ ਹੈ ਜੋ ਕਿ ਨਾਓਮੀ ਰੂਥ ਨੂੰ ਕਰਨ ਵਾਸਤੇ ਆਖਦੀ ਹੈ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਜੇਕਰ ਇਹ ਉਚਿਤ ਨਾ ਹੁੰਦਾ ਤਦ ਨਾਓਮੀ ਰੂਥ ਨੂੰ ਅਜਿਹਾ ਕਰਨ ਵਾਸਤੇ ਕਦੇ ਵੀ ਨਹੀਂ ਸੀ ਆਖਦੀ। ਕਈ ਲੋਕ ਆਖਦੇ ਹਨ ਜੋ ਕਿ ਇਸ ਖਾਸ ਨਿਯਮ ਅਤੇ ਗਾਹ ਦੇ ਪਿੜ ਦੀ ਸਮਝ ਨਾ ਰੱਖਦੇ ਹੋਏ ਇਸ ਘਟਨਾ ਦੀ ਆਲੋਚਨਾ ਕਰਦੇ ਹਨ। ਗੌਰ ਕਰੋ ਕਿ ਜ਼ਰੂਰੀ ਸੀ ਕਿ ਰੂਥ ਬੁਆਜ਼ ਉੱਤੇ ਆਪਣਾ ਦਾਅਵਾ ਕਰੇ ਪਰ ਇਹ ਗਾਹ ਦਾ ਪਿੜ ਇੱਕ ਸਰਵਜਨਕ ਸਥਾਨ ਹੁੰਦਾ ਸੀ। ਵਾਢੇ ਆਪਣੇ ਪਰਿਵਾਰਾਂ ਦੇ ਨਾਲ ਉੱਥੇ ਮੌਜੂਦ ਸਨ। ਨਾਓਮੀ ਇਸ ਤਰ੍ਹਾਂ ਰੂਥ ਨੂੰ ਆਖ ਰਹੀ ਹੈ ਕਿ ਜਦੋਂ ਉਹ ਸ਼ਾਮ ਨੂੰ ਗਹਾਈ ਦਾ ਕੰਮ ਖਤਮ ਕਰ ਲੈਣ, ਆਪਣਾ ਖਾਣਾ ਖਾ ਹਟਣ ਅਤੇ ਪਰਮੇਸ਼ਵਰ ਦੀ ਉਸਤਤ ਕਰਨ ਦੀ ਧਾਰਮਿਕ ਸੇਵਾ ਕਰ ਚੁੱਕਣ ਤਦ ਬੁਆਜ਼ ਲੇਟ ਜਾਵੇਗਾ। ਉਹ ਆਪਣਾ ਸਿਰ ਜਵਾਂ ਵੱਲ ਅਤੇ ਆਪਣੇ ਪੈਰ ਬਾਹਰ ਵੱਲ ਕਰਕੇ ਲੇਟੇਗਾ। ਫਿਰ ਤੂੰ ਆਪਣੇ ਪੈਰ ਉਸਦੇ ਪੈਰਾਂ ਵੱਲ ਕਰੀਂ ਅਤੇ ਉਸਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਆਪਣੇ ਪੈਰਾਂ ਵੱਲ ਕਰੀਂ। ਫਿਰ ਉਹ ਸਭ ਕੁਝ ਜੋ ਤੂੰ ਕਰਨਾ ਹੈ ਤੈਨੂੰ ਆਪੇ ਹੀ ਦੱਸੇਗਾ। ਇਹ ਸਭ ਕੁਝ ਬਾਹਰ ਸਰਵਜਨਕ ਤੌਰ 'ਤੇ ਹੋਵੇਗਾ। ਜੋ ਵੀ ਇਸ ਨਾਲ ਕਿਸੇ ਅਨੈਤਿਕ ਵਿਚਾਰ ਨੂੰ ਜੋੜਦਾ ਹੈ ਉਹ ਅਜਿਹਾ ਗਾਹ ਦੇ ਪਿੜ ਅਤੇ ਇਸ ਦੇ ਵਾਢੀ ਦੇ ਸਮੇਂ ਦੀ ਸਥਿਤੀ ਦੀ ਅਗਿਆਨਤਾ ਕਰਕੇ ਹੀ ਅਜਿਹਾ ਕਰਦਾ ਹੈ। 3 ਅਧਿਆਏ ਉਸਦੀਆਂ 7-10 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਤਦ ਬੁਆਜ਼ ਖਾ ਪੀ ਚੁੱਕਾ ਅਤੇ ਉਸਦਾ ਮਨ ਆਨੰਦ ਹੋਇਆ ਤਾਂ ਬੋਲ ਦੇ ਇੱਕ ਪਾਸੇ ਵੱਲ ਜਾ ਲੰਮਾ ਪਿਆ। ਤਦ ਉਹ ਮਲਕੜੇ ਆਈ ਅਤੇ ਉਹਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਪੈ ਗਈ ਤਾਂ ਅਜਿਹਾ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਅਤੇ ਪਾਸਾ ਮੋੜ ਕੇ ਵੇਖਿਆ ਜੋ ਇੱਕ ਜਨਾਨੀ ਉਹਦੇ ਪੈਰਾਂ ਕੋਲ ਪਈ ਹੋਈ ਹੈ। ਤਦ ਉਹਨੇ ਪੁੱਛਿਆ, ਤੂੰ ਕੌਣ ਹੈ? ਉਹ ਬੋਲੀ, ਮੈਂ ਤੁਹਾਡੀ ਟਹਿਲਣ ਰੂਥ ਹਾਂ। ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚਾਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛੁਡਾਉਣ ਵਾਲਿਆਂ ਵਿੱਚੋਂ ਹੋ। ਉਹ ਬੋਲਿਆ, ਹੇ ਬੀਬੀ, ਯਹੋਵਾ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ, ਇਸ ਲਈ ਜੋ ਤੂੰ ਗੱਭਰੂਆਂ ਦੇ ਮਗਰ ਨਾ ਲੱਗੀ, ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ। ਹੁਣ ਬੁਆਜ਼ ਹੈਰਾਨ ਹੁੰਦਾ ਹੈ ਕਿ ਇੱਕ ਜਨਾਨੀ ਉਹਦੇ ਪੈਰਾਂ ਕੋਲ ਪਈ ਹੋਈ ਹੈ। ਦੋਸਤ, ਵਿਅਕਤੀਗਤ ਤੌਰ 'ਤੇ ਮੈਂ ਪਰਮੇਸ਼ੁਰ ਦੇ ਵਚਨ ਵਿੱਚ ਇਸ ਨੂੰ ਇੱਕ ਬਹੁਤ ਹੀ ਪਿਆਰੀ ਚੀਜ਼ ਵਜੋਂ ਸਮਝਦਾ। ਇਹ ਸਭ ਦੁਆਰਾ ਰੂਥ ਦੱਸ ਰਹੀ ਹੈ ਕਿ ਮੈਂ ਆਪ ਨੂੰ ਆਪਣਾ ਨੇੜਦਾਰ ਛੁਡਾਉਣ ਵਾਲਾ ਹੋਣ ਦੀ ਖਾਹਿਸ਼ ਬਾਰੇ ਦਰਸਾ ਰਹੀ ਹਾਂ। ਅਤੇ ਮੈਂ ਤੈਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ। ਇਸ ਨੇ ਸੱਚਮੁੱਚ ਇਸ ਮਨੁੱਖ ਦੀ ਸੋਚਣੀ ਬਦਲ ਦਿੱਤੀ ਸੀ। ਬੋਆਜ਼ ਖੁਦ ਵੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਝਿਜਕ ਨਹੀਂ ਰੱਖਦਾ। ਰੂਥ ਇਸ ਸਭ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਕਰ ਰਹੀ ਹੈ। ਉਹ ਬੋਆਜ਼ ਨੂੰ ਅਦਾਲਤ ਵਿੱਚ ਵੀ ਲਿਜਾ ਸਕਦੀ ਸੀ। ਮੂਸਾ ਦੀ ਵਿਵਸਥਾ ਦੇ ਅਨੁਸਾਰ ਉਹ ਸ਼ਹਿਰ ਦੇ ਬਜ਼ੁਰਗਾਂ ਦਾ ਇਕੱਠ ਬੁਲਾ ਸਕਦੀ ਸੀ ਅਤੇ ਬੋਆਜ਼ ਨੂੰ ਸਾਫ਼ ਸਾਫ਼ ਦੱਸ ਰੱਖਦੀ ਸੀ ਕਿ ਮੈਂ ਤੇਰੇ ਉੱਤੇ ਆਪਣਾ ਨੇੜਦਾਰ ਛਡਾਉਣ ਵਾਲਾ ਹੋਣ ਦਾ ਦਾਅਵਾ ਕਰਦੀ ਅਤੇ ਇਹ ਇੱਕ ਕਾਨੂੰਨੀ ਮਾਮਲਾ ਹੀ ਹੁੰਦਾ। ਪਰ ਇਸ ਤਰ੍ਹਾਂ ਕਰਨ ਲਈ ਤਾਂ ਉਸਨੂੰ ਨਾਓਮੀ ਨੇ ਹੀ ਤਜਵੀਜ਼ ਦਿੱਤੀ ਸੀ। ਉਸਨੇ ਕਿਹਾ ਕਿ ਇਸ ਬਾਰੇ ਤਾਂ ਕੋਈ ਕਾਨੂੰਨ ਸਾਜ਼ੀ ਹੋ ਹੀ ਨਹੀਂ ਸਕੇਗੀ ਕਿਉਂਕਿ ਇਹ ਮਨੁੱਖ ਜਾਪਦਾ ਹੈ ਕਿ ਤੇਰਾ ਨੇੜਦਾਰ ਛਡਾਉਣ ਵਾਲਾ ਹੋਣ ਦੀ ਖਾਹਿਸ਼ ਰੱਖਦਾ ਹੈ। ਤੈਨੂੰ ਤਾਂ ਸਿਰਫ ਉਸਨੂੰ ਇਹ ਪਤਾ ਹੀ ਲਾਉਣਾ ਹੈ ਕਿ ਤੂੰ ਉਸ ਉੱਤੇ ਆਪਣਾ ਦਾਅਵਾ ਕਰਨ ਦੀ ਖਾਹਿਸ਼ ਰੱਖਦੀ ਹੈ, ਕਿ ਤੂੰ ਉਹਨੂੰ ਆਪਣਾ ਨੇੜਦਾਰ ਛਡਾਉਣ ਵਾਲਾ ਹੋਣ ਲਈ ਚਾਹੁੰਦੀ ਹੈ। ਇਸ ਕਰਕੇ ਉਹ ਗਾਹ ਦੇ ਪਿੜ ਵਿੱਚ ਜਾਂਦੀ ਹੈ ਅਤੇ ਇਸ ਖਾਮੋਸ਼ ਅਤੇ ਨੇਕ ਢੰਗ ਨਾਲ ਉਸਨੂੰ ਪਤਾ ਲਗਾ ਦਿੰਦੀ ਹੈ, ਉਸਨੂੰ ਆਪਣਾ ਨੇੜਦਾਰ ਛਡਾਉਣ ਵਾਲਾ ਬਣਾਉਣਾ ਚਾਹੁੰਦੀ ਹੈ। ਬੋਆਜ਼ ਝੱਟ ਉਸਨੂੰ ਆਪਣੀ ਪਤਨੀ ਬਣਾਉਣੀ ਚਾਹੁੰਦਾ ਹੈ ਕਿਉਂਕਿ ਉਹ ਇਸੇ ਦੇ ਸੁਣਨ ਦੀ ਉਡੀਕ ਕਰ ਰਿਹਾ ਸੀ। ਹੁਣ ਇਹ ਮਨੁੱਖ ਅਸਲ ਵਿੱਚ ਕਿਰਿਆਸ਼ੀਲ ਹੁੰਦਾ ਹੈ ਕਿਉਂਕਿ ਹੁਣ ਰੂਥ ਨੇ ਉਸ ਉੱਤੇ ਆਪਣਾ ਦਾਅਵਾ ਕੀਤਾ ਹੈ। ਪਰਮੇਸ਼ੁਰ ਦਾ ਸ਼ੁਕਰ ਹੈ ਕਿ ਸਾਡਾ ਇੱਕ ਮੁਕਤੀਦਾਤਾ ਹੈ ਅਤੇ ਸਾਡਾ ਉਸ ਨਾਲ ਰਿਸ਼ਤਾ ਇੱਕ ਪ੍ਰੇਮ ਕਹਾਣੀ ਦਾ ਹੀ ਹੈ। ਉਸਨੇ ਆਪਣੇ ਨਾਲ ਸਾਨੂੰ ਜੋੜਿਆ, ਉਸਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਸਾਨੂੰ ਛਡਾਉਣ ਲਈ ਆਪਣੇ ਆਪ ਨੂੰ ਦੇ ਦਿੱਤਾ। ਉਹ ਅੱਜ ਸਾਨੂੰ ਪਿਆਰ ਕਰਦਾ ਅਤੇ ਸਾਡੀ ਖਾਤਰ ਜਿਉਂਦਾ ਹੈ। ਗੌਰ ਕਰੋ ਕਿ ਹੁਣ 11 ਤੋਂ ਲੈ ਕੇ 15 ਆਇਤਾਂ ਵਿੱਚ ਬੋਆਜ਼ ਕੀ ਆਖਦਾ ਹੈ। ਹੁਣ ਹੇ ਬੀਬੀ, ਨਾ ਡਰ, ਸਭ ਕੁਝ ਜੋ ਤੂੰ ਮੰਗਦੀ ਹੈ ਮੈਂ ਤੇਰੇ ਨਾਲ ਕਰਾਂਗਾ, ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਆ ਜਾਣਦੀ ਹੈ ਜੋ ਤੂੰ ਸਤਵੰਤੀ ਇਸਤਰੀ ਹੈ ਅਤੇ ਇਸ ਗੱਲ ਵੀ ਸੱਚ ਹੈ ਜੋ ਮੈਂ ਛਡਾਉਣ ਵਾਲਾ ਹਾਂ। ਪਰ ਇੱਕ ਹੋਰ ਛਡਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ। ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਇਉਂ ਹੋਵੇਗਾ ਕਿ ਜੇ ਉਹ ਤੇਰੇ ਲਈ ਛੁਡਾਵੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛਡਾਉਣਾ ਨਾ ਮੰਨੇ ਤਾਂ ਮੈਂ ਛਡਾਵਾਂਗਾ। ਮੈਂ ਜਿਉਂਦੇ ਯਹੋਵਾ ਦੀ ਸਹੁੰ ਖਾਂਦਾ ਹਾਂ, ਤੂੰ ਸਵੇਰ ਤੀਕ ਪਈ ਰਹੋ। ਸੋ ਉਹ ਸਵੇਰ ਤੀਕਰ ਉਹਦੇ ਪੈਰਾਂ ਕੋਲ ਪਈ ਰਹੀ ਅਤੇ ਮੂੰਹ ਨੇੜੇ ਜਿਸ ਵੇਲੇ ਇੱਕ ਦੂਜੇ ਨੂੰ ਸਿਆਣ ਨਾ ਸਕੇ। ਉਹ ਉੱਠ ਖਲੋਤੀ ਤਾਂ ਉਸਨੇ ਆਖਿਆ, ਇਸ ਗੱਲ ਦੀ ਖਬਰ ਨਾ ਹੋਵੇ ਜੋ ਪਿੜ ਵਿੱਚ ਕੋਈ ਤੀਵੀਂ ਆਈ ਸੀ। ਫਿਰ ਉਸਨੇ ਆਖਿਆ, ਆਪਣੇ ਉੱਪਰਲੀ ਚਾਦਰ ਫੜ ਛੱਡ। ਤਦ ਜਿਸ ਵੇਲੇ ਉਹ ਉਸਨੂੰ ਫੜਦੀ ਸੀ, ਉਸਨੇ 6 ਟੋਪੇ ਜਵਾਨ ਦੇ ਮਿਣੇ ਅਤੇ ਉਹਨੂੰ ਦੇ ਦਿੱਤੇ। ਸੋ ਉਹ ਸ਼ਹਿਰ ਨੂੰ ਗਈ। ਮੈਂ ਚਾਹਾਂਗਾ ਕਿ ਆਪ ਇਸ ਪਰਦੇਸੀ ਲੜਕੀ ਦੀ ਪ੍ਰਸਿੱਧੀ ਉੱਤੇ ਧਿਆਨ ਦਿਓ, ਜੋ ਕਿ ਆਮ ਤੌਰ 'ਤੇ ਬੈਤਲਹਿਮ ਵਿੱਚ ਇੱਕ ਛੇਕੀ ਹੋਈ ਹੀ ਹੁੰਦੀ, ਕਿਉਂਕਿ ਮੂਸਾ ਦੀ ਵਿਵਸਥਾ ਅਨੁਸਾਰ ਇੱਕ ਮੁਆਬੀ ਛੇਕਿਆ ਹੋਇਆ ਸੀ। ਉਸ ਨੂੰ ਇਹ ਦੱਸਿਆ ਗਿਆ ਸੀ ਕਿ ਕੋਈ ਮੁਆਬੀ ਅਤੇ ਕੋਈ ਅਮੋਨੀ ਯਹੋਵਾ ਦੀ ਸਭਾ ਵਿੱਚ ਦਾਖਲ ਨਹੀਂ ਸੀ ਹੋ ਸਕਦਾ। ਉਸ ਨੂੰ ਦੱਸਿਆ ਗਿਆ ਸੀ ਕਿ ਉਸਦਾ ਦੁਬਾਰਾ ਵਿਆਹ ਨਹੀਂ ਸੀ ਹੋ ਸਕਦਾ। ਤਦ ਵੀ ਉਸਨੇ ਆਪਣੇ ਇਸ ਪੱਧਰ ਨੂੰ ਮਨਜ਼ੂਰ ਕੀਤਾ। ਸ਼ਹਿਰ ਦੇ ਲੋਕ ਬਾਕੀ ਗੱਲਾਂ ਕਰਦੇ ਹੋਏ ਆਖਦੇ ਹੋਣਗੇ ਕਿ ਇਹ ਸੱਚਮੁੱਚ ਇੱਕ ਨੇਕ ਲੜਕੀ ਹੈ ਜੋ ਨਾਓਮੀ ਦੇ ਨਾਲ ਵਾਪਸ ਪਰਤੀ ਹੈ। ਬੋਆਜ਼ ਨੇ ਜਾਪਦਾ ਹੈ ਕਿ ਪਹਿਲਾਂ ਹੀ ਸਾਰੀ ਛਾਣਬੀਣ ਕਰ ਛੱਡੀ ਸੀ ਕਿ ਉਹ ਉਸਦਾ ਨੇੜਦਾਰ ਛੁਡਾਉਣ ਵਾਲਾ ਹੈ, ਪਰ ਇੱਕ ਹੋਰ ਵੀ ਜ਼ਿਆਦਾ ਨੇੜਦਾਰ ਵਿਅਕਤੀ ਇਸ ਕੰਮ ਵਿੱਚ ਰੁਕਾਵਟ ਸੀ। ਹੋ ਸਕਦਾ ਹੈ ਕਿ ਉਹ ਬੋਆਜ਼ ਨਾਲੋਂ ਵੀ ਜ਼ਿਆਦਾ ਧੰਨਵਾਨ ਹੋਵੇ। ਹੋ ਸਕਦਾ ਹੈ ਜੇਕਰ ਵਾਢੀ ਦੇ ਦੌਰਾਨ ਬੋਆਜ਼ ਰੂਥ ਦਾ ਨੇੜਦਾਰ ਛੁਡਾਉਣ ਵਾਲਾ ਹੋਣ ਦਾ ਦਾਅਵਾ ਕਰਦਾ ਤਾਂ ਸ਼ਾਇਦ ਰੂਥ ਆਖ ਦਿੰਦੀ ਕਿ ਮੈਂ ਤਾਂ ਇਸ ਦੂਸਰੇ ਵਿਅਕਤੀ ਉੱਤੇ ਹੀ ਆਪਣਾ ਦਾਅਵਾ ਕਰਨ ਜਾ ਰਹੀ ਹਾਂ ਜਦੋਂ ਸਮਾਂ ਆਵੇਗਾ। ਉਹ ਵਿਅਕਤੀ ਜ਼ਿਆਦਾ ਧਨੀ ਹੈ, ਮੈਂ ਤਾਂ ਉਸੇ ਨੂੰ ਹੀ ਆਪਣਾ ਨੇੜਦਾਰ ਛੁਡਾਉਣ ਵਾਲਾ ਹੋਣ ਦਾ ਦਾਅਵਾ ਕਰਾਂਗੀ। ਤਦ ਬੋਆਜ਼ ਸੱਚਮੁੱਚ ਇੱਕ ਭੈੜੀ ਹਾਲਤ ਵਿੱਚ ਹੁੰਦਾ। ਇਸ ਕਰਕੇ ਬੋਆਜ਼ ਲਈ ਇੰਤਜ਼ਾਰ ਕਰਨਾ ਹੀ ਭਲਾ ਸੀ। ਪਰ ਹੁਣ ਜਦੋਂ ਰੂਥ ਉਸ ਨੂੰ ਇਸ ਦਾ ਇਸ਼ਾਰਾ ਦੇ ਦਿੰਦੀ ਹੈ ਤਾਂ ਉਹ ਰੂਥ ਨੂੰ ਦੂਸਰੇ ਨੇੜਦਾਰ ਛੁਡਾਉਣ ਵਾਲੇ ਬਾਰੇ ਦੱਸਦਾ ਹੈ, ਜਿਸ ਦੀ ਕਿ ਪਹਿਲ ਹੈ, ਭਾਵ ਪਹਿਲਾਂ ਉਸ ਨਾਲ ਨਿਪਟਣਾ ਪਵੇਗਾ। ਇਹ ਦੂਸਰਾ ਵਿਅਕਤੀ ਰੂਥ ਦੇ ਪਹਿਲੇ ਪਤੀ ਦਾ ਚਾਚਾ ਸੀ, ਜਦੋਂ ਕਿ ਬੋਆਜ਼ ਉਸਦੇ ਪਤੀ ਦਾ ਚਚੇਰਾ ਭਾਈ ਸੀ। ਇਸੇ ਕਰਕੇ ਉਹ ਰੂਥ ਦਾ ਨੇੜਦਾਰ ਛੁਡਾਉਣ ਵਾਲਾ ਬਣਨਾ ਤਾਂ ਚਾਹੁੰਦਾ ਸੀ, ਪਰ ਇਹ ਜਾਚਣ ਤੋਂ ਬਾਅਦ ਇਹ ਦੂਸਰਾ ਵਿਅਕਤੀ ਰੂਥ ਬਾਰੇ ਕੀ ਮਹਿਸੂਸ ਕਰਦਾ ਹੈ। ਪਰ ਉਸਨੂੰ ਆਸ ਸੀ ਕਿ ਉਹ ਜੋ ਕੁਝ ਵੀ ਮਾਰਗ ਅਪਣਾਉਣ ਜਾ ਰਿਹਾ ਹੈ ਉਸ ਵਿੱਚ ਇਹ ਦੂਸਰਾ ਮਨੁੱਖ ਜ਼ਰੂਰ ਪਿੱਛੇ ਹਟ ਜਾਵੇਗਾ। ਉਹ ਵਾਰ ਵਾਰ ਨੇੜਦਾਰ ਸ਼ਬਦ ਉੱਤੇ ਜ਼ੋਰ ਦਿੰਦਾ ਹੈ। ਉਹ ਹੀ ਹੈ ਜੋ ਰੂਥ ਦੀ ਜਾਇਦਾਦ ਛੁਡਾਵੇਗਾ, ਕਿਉਂਕਿ ਜੋ ਕੁਝ ਵੀ ਉਸਦੇ ਪਤੀ ਦਾ ਸੀ ਉਹ ਉਸੇ ਦੀ ਵਿਰਾਸਤ ਬਣੇਗੀ, ਅਤੇ ਉਹੀ ਹੈ ਜੋ ਰੂਥ ਨੂੰ ਛੁਡਾਵੇਗਾ। ਬੋਆਜ਼ ਰੂਥ ਨੂੰ ਰਾਤ ਭਰ ਉੱਥੇ ਹੀ ਟਿਕਣ ਲਈ ਆਖਦਾ ਹੈ, ਕਿਉਂਕਿ ਹੁਣ ਹਨੇਰਾ ਹੋ ਚੁੱਕਾ ਸੀ, ਇਸ ਕਰਕੇ ਹਨੇਰੇ ਵਿੱਚ ਜਾਣਾ ਸੁਰੱਖਿਅਤ ਨਹੀਂ ਸੀ, ਜਿਵੇਂ ਕਿ ਨਿਆਂਇਆਂ ਦੇ ਸਮੇਂ ਬਾਰੇ ਅਸੀਂ ਪੜ੍ਹਿਆ ਹੀ ਹੈ। ਇਸ ਤਰ੍ਹਾਂ ਬੋਆਜ਼ ਇੱਥੇ ਰੂਥ ਦੀ ਸੁਰੱਖਿਆ ਹੀ ਕਰ ਰਿਹਾ ਹੈ। ਰੂਥ ਮੂੰਹ ਹਨੇਰੇ ਵਿੱਚ ਇਸ ਕਰਕੇ ਗਈ ਕਿਉਂਕਿ ਬੋਆਜ਼ ਨਹੀਂ ਸੀ ਚਾਹੁੰਦਾ ਕਿ ਦੂਸਰਾ ਨੇੜਦਾਰ ਇਸ ਸਾਰੀ ਘਟਨਾ ਬਾਰੇ ਜਾਣੇ। ਉਹ ਇਸ ਸਾਰੇ ਮਾਮਲੇ ਨੂੰ ਆਪ ਹੀ ਨਿਪਟਾਉਣਾ ਚਾਹੁੰਦਾ ਸੀ। ਅੰਤ ਵਿੱਚ ਉਹ ਖੁੱਲ੍ਹ ਦਿਲੀ ਦਾ ਤੋਹਫ਼ਾ ਵੀ ਰੂਥ ਨੂੰ ਪ੍ਰਦਾਨ ਕਰਦਾ ਹੈ। ਅੱਗੇ 3 ਅਧਿਆਏ ਉਸ ਦੀਆਂ 16 ਤੋਂ ਲੈ ਕੇ 23 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਜਾਂ ਉਹ ਆਪਣੀ ਸੱਸ ਕੋਲ ਆਈ ਤਾਂ ਉਸਨੇ ਆਖਿਆ, ਹੇ ਮੇਰੀ ਧੀਏ ਤੇਰੇ ਨਾਲ ਕੀ ਬੀਤੀ? ਤਾਂ ਉਹਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਹਦੇ ਲਈ ਕੀਤਾ ਸੀ, ਅਤੇ ਆਖਿਆ, ਮੈਨੂੰ ਤਾਂ ਉਸਨੇ ਇਹ 6 ਟੋਪੇ ਜਵਾਨ ਦੇ ਦੇ ਦਿੱਤੇ ਹਨ, ਕਿਉਂ ਜੋ ਉਸਨੇ ਮੈਨੂੰ ਆਖਿਆ, ਤੂੰ ਆਪਣੀ ਸੱਸ ਕੋਲ ਸੱਖਣੇ ਹੱਥੀਂ ਨਾ ਜਾਵੀਂ। ਤਾਂ ਉਹਦੀ ਸੱਸ ਨੇ ਆਖਿਆ, ਮੇਰੀ ਧੀਏ ਬੈਠੀ ਰਹੋ, ਜਦ ਤੋੜੀ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ, ਕਿਉਂਕਿ ਜੋ ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇਂ ਤਦ ਤੋੜੀ ਉਸ ਮਨੁੱਖ ਨੂੰ ਸ਼ਾਂਤ ਨਹੀਂ ਆਉਣੀ। ਕੀ ਨਾਓਮੀ ਹੁਣ ਨਹੀਂ ਸੀ ਜਾਣਦੀ ਕਿ ਰੂਥ ਕੌਣ ਹੈ? ਰੂਥ ਹੀ ਉਹ ਜਾਣਦੀ ਸੀ, ਜ਼ਰੂਰ ਹੀ ਉਹ ਜਾਣਦੀ ਸੀ ਕਿ ਉਹ ਉਸੇ ਦੀ ਧੀ ਨੂੰ ਸੀ। ਸਾਨੂੰ ਇੱਥੇ ਵਚਨਾਂ ਨੂੰ ਸਮਝਣ ਦੀ ਲੋੜ ਹੈ। ਮੇਰਾ ਵਿਚਾਰ ਹੈ ਕਿ ਰੂਥ ਬੋਆਜ਼ ਕੋਲ ਜਾਣ ਤੋਂ ਝਿਜਕਦੀ ਸੀ, ਕਿਉਂਕਿ ਉਹ ਇੱਕ ਮੁਆਬਣ ਅਤੇ ਸ਼ੇਕੀ ਹੋਈ ਸੀ। ਪਰ ਨਾਓਮੀ ਰੂਥ ਨੂੰ ਦੱਸਦੀ ਹੈ ਕਿ ਬੋਆਜ਼ ਉਸ ਵਿੱਚ ਦਿਲਚਸਪੀ ਰੱਖਦਾ, ਉਸ ਨਾਲ ਪਿਆਰ ਕਰਦਾ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਕਰਕੇ ਰੂਥ ਨੂੰ ਬੋਆਜ਼ ਕੋਲ ਜਾਣ ਲਈ ਨਾਓਮੀ ਇੱਕ ਤਰ੍ਹਾਂ ਘਰੋਂ ਬਾਹਰ ਜ਼ਬਰਦਸਤੀ ਤੋਰ ਰਹੀ ਹੈ। ਇਸ ਲਈ ਜਦੋਂ ਅਗਲੀ ਸਵੇਰ ਰੂਥ ਵਾਪਸ ਘਰ ਆਉਂਦੀ ਹੈ ਤਾਂ ਨਾਓਮੀ ਆਖਦੀ ਹੈ ਕਿ ਮੇਰੀ ਪੁੱਤਰੀ ਤੂੰ ਕੌਣ ਹੈ, ਜਾਂ ਫਿਰ ਇਸ ਤਰ੍ਹਾਂ ਪੁੱਛਦੀ ਹੈ, ਕੀ ਤੂੰ ਸ਼੍ਰੀਮਤੀ ਬੋਆਜ਼ ਹੈ ਜਾਂ ਨਹੀਂ, ਜਾਂ ਕੀ ਮੈਂ ਠੀਕ ਨਹੀਂ ਸੀ? ਜੀ ਹਾਂ, ਸੱਚਮੁੱਚ ਉਹ ਤਾਂ ਠੀਕ ਹੀ ਸੀ। ਹੁਣ ਅੱਗੇ ਰੂਥ ਆਪਣੀ ਸੱਸ ਨਾਓਮੀ ਨੂੰ ਉਹ ਸਭ ਕੁਝ ਦੱਸ ਦਿੰਦੀ ਹੈ ਜੋ ਕਿ ਉਸਨੂੰ ਬੋਆਜ਼ ਨੇ ਕਿਹਾ ਸੀ। ਹੁਣ ਤੋਂ ਬੋਆਜ਼ ਖੁਦ ਹੀ ਰੂਥ ਨੂੰ ਛੁਡਾਉਣ ਲਈ ਕਿਰਿਆਸ਼ੀਲ ਹੋਵੇਗਾ। ਰੂਥ ਇਸ ਤੋਂ ਬਾਅਦ ਹੁਣ ਵਿਸ਼ਰਾਮ ਕਰੇਗੀ। ਦੋਸਤੋ, ਇੱਕ ਇਹੋ ਜਿਹਾ ਮੁਕਤੀਦਾਤਾ ਪਾਉਣਾ ਕਿੰਨੀ ਅਨੋਖੀ ਗੱਲ ਹੈ ਜਿਸ ਵਿੱਚ ਆਪ ਵਿਸ਼ਰਾਮ ਪਾ ਸਕਦੇ ਹੋ, ਅਤੇ ਇਹ ਜਾਣਨਾ ਕਿ ਉਹ ਆਪ ਦਾ ਛੁਡਾਉਣ ਵਾਲਾ ਹੈ। ਉਹ ਸਾਡੇ ਲਈ ਅੱਜ ਕਿਹੋ ਜਿਹਾ ਵਰਦਾਨ ਹੈ! ਉਸਨੇ ਸਾਡੇ ਛੁਟਕਾਰੇ ਦੇ ਸਾਰੇ ਕੰਮ ਨੂੰ ਪੂਰਾ ਕੀਤਾ ਹੈ। ਆਪ ਨੂੰ ਅਤੇ ਮੈਨੂੰ ਹੁਣ ਛੁਟਕਾਰੇ ਦੇ ਵਿਸ਼ਰਾਮ ਵਿੱਚ ਦਾਖਲ ਹੋਣ ਲਈ ਦਾਵਤ ਦਿੱਤੀ ਗਈ ਹੈ, ਕਿਉਂਕਿ ਇਹ ਪੂਰਾ ਕੀਤਾ ਗਿਆ ਹੈ। ਆਪ ਨੂੰ ਯਾਦ ਹੋਵੇਗਾ ਕਿ ਉਸਨੇ ਆਪਣੀ ਮਹਾਨ ਜਾਜਕਾਈ ਦੀ ਪ੍ਰਾਰਥਨਾ ਵਿੱਚ ਪਿਤਾ ਨੂੰ ਕਿਹਾ ਸੀ, ਜੋ ਕੰਮ ਤੈਂ ਮੈਨੂੰ ਸੌਂਪਿਆ ਸੀ ਮੈਂ ਉਸਨੂੰ ਪੂਰਾ ਕਰ ਦਿੱਤਾ ਹੈ। ਜਦੋਂ ਉਸਨੇ ਕਿਹਾ ਸੀ ਕਿ ਪੂਰਾ ਹੋਇਆ, ਤਦੋਂ ਆਪ ਦਾ ਅਤੇ ਮੇਰੇ ਛੁਟਕਾਰੇ ਦਾ ਕੰਮ ਪੂਰਾ ਹੋਇਆ ਸੀ, ਅਤੇ ਉਸੇ ਦੇ ਦੁਆਰਾ ਪੂਰੇ ਕੀਤੇ ਹੋਏ ਕੰਮ ਵਿੱਚ ਹੋਰ ਕੁਝ ਵੀ ਨਹੀਂ ਜੋੜਿਆ ਜਾ ਸਕਦਾ। ਉਸਨੇ ਇਹ ਸਭ ਕੁਝ ਪੂਰਾ ਕਰ ਦਿੱਤਾ ਹੈ। ਇਹ ਛੁਟਕਾਰੇ ਦਾ ਕੰਮ ਉਸੇ ਦਾ ਹੈ ਅਤੇ ਆਪ ਨੂੰ ਅਤੇ ਮੈਨੂੰ ਇਸ ਛੁਟਕਾਰੇ ਦੇ ਪੂਰਨ ਕੀਤੇ ਹੋਏ ਕੰਮ ਵਿੱਚ ਦਾਖਲ ਹੋਣਾ ਪਵੇਗਾ ਜੋ ਕਿ ਉਸਨੇ ਸਾਡੇ ਲਈ ਸਥਾਪਿਤ ਕੀਤਾ ਹੈ। ਜੋ ਵੀ ਆਪਣੇ ਸੱਚੇ ਦਿਲੋਂ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਸਨੂੰ ਇਹ ਅਦਭੁਤ ਸ਼ਾਂਤੀ ਆਏਗੀ ਜੋ ਇਹ ਪਛਾਣ ਲੈਂਦਾ ਹੈ ਕਿ ਉਸਨੇ ਮੁਕਤੀਦਾਤੇ ਦੇ ਸਾਰੇ ਕੰਮ ਨੂੰ ਪੂਰਾ ਕਰ ਲਿਆ ਹੈ। ਸਾਡੀ ਮੁਕਤੀ ਲਈ ਸਾਡੇ ਵੱਲੋਂ ਕੀਤੀ ਜਾਣ ਵਾਲੀ ਜ਼ਰਾ ਜਿੰਨੀ ਵੀ ਕੋਸ਼ਿਸ਼ ਦੀ ਪਰਮੇਸ਼ੁਰ ਨੂੰ ਜ਼ਰੂਰਤ ਨਹੀਂ ਹੈ। ਪਹਿਲਾਂ ਤਾਂ ਸਾਡੇ ਕੋਲ ਉਸਨੂੰ ਭੇਂਟ ਕਰਨ ਲਈ ਵੀ ਕੁਝ ਨਹੀਂ ਹੈ ਅਤੇ ਆਪ ਤਾਂ ਦੀਵਾਲੀਏ ਹੀ ਹਾਂ। ਮੈਂ ਵੀ ਦੀਵਾਲੀਆ ਹੀ ਹਾਂ। ਆਪ ਨੂੰ ਅਤੇ ਮੈਨੂੰ ਉਸ ਕੋਲੋਂ ਸਭ ਕੁਝ ਪ੍ਰਾਪਤ ਕਰਨ ਲਈ ਉਸੇ ਕੋਲ ਆਉਣਾ ਪਵੇਗਾ। ਮੇਰੇ ਵਿਚਾਰ ਵਿੱਚ ਇਹੋ ਹੀ ਹੁਣ ਉਹ ਸਲੀਬ ਦੀ ਠੋਕਰ ਹੈ ਜਿਸ ਦਾ ਧਿਆਨ ਅਤੇ ਜਿਸ ਦਾ ਬਿਆਨ ਪੌਲੁਸ ਰਸੂਲ ਗਲਾਤੀਆਂ ਦੀ ਪੱਤਰੀ ਵਿੱਚ ਕਰਦਾ ਹੈ। ਕਿਉਂਕਿ ਬਹੁਤ ਸਾਰੇ ਲੋਕ ਹਨ ਜੋ ਕਿ ਆਪਣੇ ਆਚਰਣ ਘਰਾਣੇ ਅਤੇ ਕਲੀਸਿਆਈ ਮੈਂਬਰਸ਼ਿਪ ਦਾ ਢਿੰਡੋਰਾ ਪਿੱਟਦੇ ਨਹੀਂ ਥੱਕਦੇ। ਉਹ ਮਹਿਸੂਸ ਕਰਦੇ ਹਨ ਕਿ ਇਹ ਸਭ ਮੁਕਤੀ ਦਾ ਬਦਲ ਹੀ ਹਨ ਅਤੇ ਇਹਨਾਂ ਦੇ ਆਧਾਰ ਉੱਤੇ ਹੀ ਪਰਮੇਸ਼ੁਰ ਸਾਨੂੰ ਕਬੂਲ ਕਰਦਾ ਹੈ। ਪਰ ਪਰਮੇਸ਼ੁਰ ਅੱਜ ਆਪ ਦੀ ਅਤੇ ਮੇਰੀ ਕੋਸ਼ਿਸ਼ ਨੂੰ ਗ੍ਰਹਿਣ ਨਹੀਂ ਕਰ ਰਿਹਾ। ਛੁਟਕਾਰੇ ਦਾ ਕੰਮ ਤਾਂ ਪੂਰੀ ਤਰ੍ਹਾਂ ਉਸੇ ਦਾ ਹੀ ਹੈ। ਯੋਹੰਨਾ 3 ਅਧਿਆਇ ਉਸ ਦੀ 14 ਅਤੇ 15 ਦੇ ਵਚਨ ਹਨ, ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ, ਇਸੇ ਤਰ੍ਹਾਂ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਵੀ ਉੱਚਾ ਕੀਤਾ ਜਾਵੇ, ਭਈ ਜੋ ਕੋਈ ਨੇਚਾ ਕਰੇ ਸੋ ਉਸ ਵਿੱਚ ਸਦੀਪਕ ਜੀਵਨ ਪ੍ਰਾਪਤ ਕਰੇ। ਇਹ ਤਾਂ ਇਸੇ ਕਰਕੇ ਹੀ ਉਹ ਧਰਤੀ ਉੱਤੇ ਆਇਆ ਸੀ। ਇਹ ਤਾਂ ਉਸਨੂੰ ਮੰਨਣਾ ਅਤੇ ਕਬੂਲ ਕਰਨਾ ਹੀ ਹੈ ਜੋ ਸਾਨੂੰ ਕਬੂਲ ਕਰਦਾ ਹੈ। ਉਹ ਹੀ ਮੁਕਤੀਦਾਤਾ ਹੈ। ਬਚਾਉਣ ਵਾਲਾ ਸਿਰਫ ਮਸੀਹ ਹੀ ਹੈ। ਇਹ ਤਾਂ ਸਿਰਫ ਉਸਦਾ ਖੂਨ ਅਤੇ ਉਸਦੀ ਕਾਬਲੀਅਤ ਹੀ ਹੈ। ਅੱਜ ਜਾਂ ਤਾਂ ਆਪ ਉਸ 'ਤੇ ਵਿਸ਼ਵਾਸ ਕਰਦੇ ਹੋ ਜਾਂ ਫਿਰ ਨਹੀਂ। ਇਸ ਦੇ ਵਿਚਕਾਰ ਵਾਲੀ ਕੋਈ ਤੀਸਰੀ ਜਗ੍ਹਾ ਨਹੀਂ ਹੈ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਹੁਣ ਜਦੋਂ ਰੂਥ ਨੇ ਉਸ ਦੇ ਛੁਡਾਉਣ ਦਾ ਹੋਣ ਦਾ ਦਾਅਵਾ ਕਰ ਲਿਆ ਹੈ, ਤਦ ਬਾਕੀ ਸਾਰਾ ਕੰਮ ਤਾਂ ਬੋਆਜ਼ ਖੁਦ ਹੀ ਕਰਨ ਲਈ ਕਿਰਿਆਸ਼ੀਲ ਹੋ ਰਿਹਾ ਹੈ। ਸੱਚਮੁੱਚ ਯੇਸ਼ੂ ਮਸੀਹ ਜੀ ਵੀ ਆਪ ਦੀ ਮੁਕਤੀ ਲਈ ਖੁਦ ਹੀ ਸਭ ਕੁਝ ਕਰਦੇ ਹਨ। ਉਹ ਆਖਦੇ ਹਨ, ਮੇਰੇ ਕੋਲ ਆਓ, ਮੈਂ ਤੁਹਾਨੂੰ ਵਿਸ਼ਰਾਮ ਦਿਆਂਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।